ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਸਜਣ ਮੈਡਿਆਰ ਗਣਪਤੀ ਦੀਦਾਰ ਤੋ ਕਹੋ ਟਲ ਬਸੇਰੀ ਹੈ ਸਹਿਜ ਸੁਭਾਏ ਦਰਸ਼ਨ ਪਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿੱਖ ਖਸਾਨ ਦੀਨ ਹੁਰਿਆ ਸਹੁ ਸਹ ਕੱਟੀਐ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਟੀ ਮੁਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹ ਤੇ ਛੂਟ ਹੈ ਭਾਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੀ ਖੇਮ ਚਾਹ ਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਤ ਪਾਵਨ ਭਗਤ ਵਸਲ ਕਿਰਪਾ ਨਦਾਮ ਮਹਿਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗ ਜੁਗ ਅਟਲ ਜਲ ਸ਼ਕਲ ਤਲ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਨੂੰ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਪਾਤਸ਼ਾਹ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਦਰਬਾਰ ਸੱਜੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਾਹਿਗੁਰੂ ਮੰਤਰ ਦੇ ਜਾਪ ਪੰਜ ਬਾਣੀਆਂ ਦੇ ਨਿਤਨੇ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਸਮੇਤ ਸ਼ਬਦਾਂ ਦੇ ਗੁਰੂ ਸਵਾਰਿਆਂ ਦੀ ਰਸਭਿੰਨੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਲਾਭ ਪ੍ਰਾਪਤ ਕੀਤਾ ਹੈ ਜੀ ਅੰਮ੍ਰਿਤ ਵੇਲੇ ਜੋ ਹੁਕਮਨਾਮੇ ਦੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਗੁਰੂ ਘਰ ਦੀ ਮਰਿਆਦਾ ਅਨੁਸਾਰ ਕੁਝ ਸਮੇਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ ਲਾਹ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਰਾਗ ਟੋਡੀ ਵਿੱਚ ਕਿਰਪਾ ਕਰਦੇ ਹਨ
ਰਸਨਾ ਗੁਣ ਗੋਪਾਲ ਨਿਤ ਗਾਇਣ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਰਸਨਾ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦਾ ਉਪਦੇਸ਼ ਬਖਸ਼ਿਆ ਹੈ ਗੁਣ ਕਹਿੰਦੇ ਨੇ ਸਾਧ ਸੰਗਤ ਜੀ ਇੱਕ ਚੰਗੀ ਖੂਬੀ ਨੂੰ ਇਸੇ ਤਰ੍ਹਾਂ ਗੁਣ ਉਹ ਨੇ ਜਿਹੜੇ ਮਨੁੱਖ ਦੇ ਚੰਗੇ ਸੁਭਾਅ ਤੋਂ ਕੀਤਾ ਹੋਇਆ ਸਾਧ ਸੰਗਤ ਸ੍ਰੇਸ਼ਟ ਕਰਮ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਭਾਈ ਇਹ ਗੁਣ ਹੈ ਸ਼ੁਭ ਗੁਣ ਇਸੇ ਤਰ੍ਹਾਂ ਗੁਣਾਂ ਦੇ ਸਾਹਮਣੇ ਸਾਧ ਸੰਗਤ ਜੀ ਔਗਣ ਹੈ ਜਿਹੜਾ ਬੰਦੇ ਦੇ ਮੰਦੇ ਸੁਭਾਅ ਤੋਂ ਸਾਧ ਸੰਗਤ ਜੀ ਕੀਤਾ ਗਿਆ ਕਰਮ ਹੋਵੇ ਉਹਨੂੰ ਕਹਿੰਦੇ ਨੇ ਔਗਣ, ਤੇ ਜਿਹੜਾ ਚੰਗੇ ਸੁਭਾਅ ਨਾਲ ਸ਼ੁਭ ਕਰਮ ਕੀਤਾ ਜਾਵੇ ਉਹਨੂੰ ਕਹਿੰਦੇ ਨੇ ਗੁਣ। ਗੁਣਾਂ ਤੇ ਔਗਣਾਂ ਦੇ ਵਿਚਾਰ ਸਾਧ ਸੰਗਤ ਜੀ ਆਮ ਤੌਰ ਤੇ ਚੱਲਦੀ ਰਹਿੰਦੀ ਹੈ। ਔਗਣਾਂ ਦੀ ਜਿਹੜੀ ਵਿਚਾਰ ਕਰਨੀ ਕਿਸੇ ਦੀ, ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ। ਕੋਈ ਤੇ ਗੁਣਾਂ ਦੀ ਚਰਚਾ ਕਰਨ ਵਾਲਾ, ਕੋਈ ਸਿਰਫ ਔਗਣਾਂ ਦੀ ਚਰਚਾ ਕਰਨ ਵਾਲਾ ਹੁੰਦਾ। ਗੁਣ ਨੀ ਕੋਈ ਵੀ ਦੇਖਣਾ, ਔਗਣ ਹੀ ਸਾਧ ਸੰਗਤ ਜੀ ਦੇਖ ਦੇਖ ਕੇ ਉਹਨਾਂ ਦੀ ਚਰਚਾ ਕਰਨੀ। ਪਰ ਸਿਆਣੇ ਕਹਿੰਦੇ ਨੇ ਔਗਣਾਂ ਦੀ ਚਰਚਾ ਕਰਨੀ ਕੂੜਾ ਫੋਲਣ ਦੇ ਬਰਾਬਰ ਹੈ। ਜਿਹੜਾ ਗੰਦਗੀ ਬੋਲੇਗਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦੁਰਗੰਧੀ ਉਸੇ ਨੂੰ ਪ੍ਰਾਪਤ ਹੁੰਦੀ। ਇਸ ਕਰਕੇ ਕਿਸੇ ਦੇ ਵੀ ਔਗਣ ਬੋਲਣ ਤੋਂ ਮਹਾਰਾਜ ਜੀ ਨੇ ਮਨਾ ਕੀਤਾ ਵੀ ਕਿਸੇ ਦੇ ਵੀ ਔਗਣਾਂ ਦੀ ਚਰਚਾ ਨਹੀਂ ਕਰਨੀ। ਜੇ ਕਿਸੇ ਦੀ ਕਰਨੀ ਹੈ ਚਰਚਾ, ਤੇ ਗੁਣਾਂ ਦੀ ਕਰ, ਕਿਉਂਕਿ ਗੁਣਾਂ ਨੂੰ ਸਾਧ ਸੰਗਤ ਜੀ ਫੁੱਲਾਂ ਦੀ ਬਗੀਚੀ ਆਖਿਆ। ਕੇਸਰ ਦੀ ਕਸਤੂਰੀ ਦੀ ਬਗੀਚੀ ਸ਼ੁਭ ਗੁਣ, ਜਿਵੇਂ ਕੇਸਰ ਕਸਤੂਰੀ ਵਿੱਚੋਂ ਮਹਿਕ ਆਉਂਦੀ ਸਾਧ ਸੰਗਤ ਜੀ ਸੁਗੰਧੀ, ਇਸੇ ਤਰ੍ਹਾਂ ਸ਼ੁਭ ਗੁਣਾਂ ਦੀ ਚਰਚਾ ਕੀਤਿਆਂ ਵੀ ਵਾਤਾਵਰਨ ਸਾਰਾ ਸੁਗੰਧਿਤ ਹੁੰਦਾ। ਕਹਿੰਦੇ ਜੇ ਚਰਚਾ ਹੀ ਕਰਨੀ ਹੈ ਤੇ ਫਿਰ ਗੁਣਾਂ ਦੀ ਕਰ, ਜਿਸ ਕਰਕੇ ਸਾਰਾ ਆਲਾ ਦੁਆਲਾ ਸੁਗੰਧਿਤ ਹੋਵੇ। ਗੁਣਾਂ ਦੀ ਚਰਚਾ ਸੁਣ ਕੇ ਕਿਸੇ ਹੋਰ ਦੇ ਵਿੱਚ ਵੀ ਗੁਣ ਆ ਜਾਣਗੇ। ਔਗਣਾਂ ਦੀ ਚਰਚਾ ਤੋਂ ਸਾਧ ਸੰਗਤ ਜੀ ਮਹਾਰਾਜ ਨੇ ਮਨਾ ਕੀਤਾ। ਫਿਰ ਗੁਣ ਗਾਉਣੇ ਕਿਹਦੇ ਆ ਜੀ? ਕਹਿੰਦੇ ਨੇ ਚੰਗੇ ਬੰਦੇ ਦੇ, ਜਿਹੜਾ ਰੱਬ ਵਿੱਚ ਭੇਜਦਾ ਉਹਦੇ ਵੀ ਗੁਣ ਗਾਉਣ ਦਾ ਸਾਧ ਸੰਗਤ ਜੀ ਲਾਭ ਹੈ। ਪਰ ਸਭ ਤੋਂ ਉੱਤਮ ਲਾਭ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ। ਪਰਮੇਸ਼ਰ ਦੇ ਗੁਣ ਗਾਈਏ, ਜਨਮ ਸਫਲਾ ਹੋਵੇਗਾ, ਰਸਨਾ ਪਵਿੱਤਰ ਹੁੰਦੀ, ਤੇ ਉਹ ਸ਼ੁਭ ਗੁਣ ਸਾਧ ਸੰਗਤ ਜੀ ਆਪਣੇ ਅੰਦਰ ਵੀ ਆ ਜਾਂਦੇ। ਇਸ ਕਰਕੇ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ। ਨਿਧ ਕਹਿੰਦੇ ਖਜ਼ਾਨੇ ਨੂੰ। ਰਸਨਾ ਨਾਲ ਉਹ ਜਿਹੜਾ ਸਾਰੇ ਖਜ਼ਾਨੇ ਦਾ ਮਾਲਕ ਗੋਪਾਲ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਗੋ ਕਹਿੰਦੇ ਪ੍ਰਿਥਵੀ ਨੂੰ ਪਾਲ ਪਾਲਣਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੇ ਪਾਲਣਾ ਕਰਨ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਰਸਨਾ ਨਾਲ ਤੂੰ ਗੁਣ ਗਾਇਆ ਕਰ। ਰਸਨਾ ਨਾਲ ਗੁਣ ਗਾਉਣ ਕਰਕੇ ਸਾਧ ਸੰਗਤ ਜੀ ਹੌਲੀ ਹੌਲੀ ਗੁਣ ਜਿਹੜੇ ਜਾਂਦੇ ਬੰਦੇ ਦੇ ਅੰਦਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ। ਹਜ਼ੂਰ ਦੇ ਬਚਨ ਨੇ ਰੇਮਨ ਰਾਮ ਸਿਓ ਕਰ ਪ੍ਰੀਤ, ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਹਿੰਦੇ ਨੇ ਪ੍ਰਮਾਤਮਾ ਦੀ ਵਡਿਆਈ ਦੇ ਗੀਤ ਰਸਨਾ ਨਾਲ ਗਾਵੇਗਾ ਤੇ ਤੇਰੇ ਅੰਦਰ ਇਹ ਗੁਣ, ਇਹ ਗੀਤ ਤੇਰੇ ਅੰਦਰ ਘਰ ਘਰ ਜਾਣਗੇ, ਤੇਰੇ ਮਨ ਵਿੱਚ ਵੀ ਇਹਨਾਂ ਦਾ ਵਾਸਾ ਹੋ ਜਾਵੇਗਾ। ਇਸ ਕਰਕੇ ਰਸਨਾ ਤੋਂ ਗੱਲ ਸ਼ੁਰੂ ਕਰਨੀ ਹੈ। ਚਾਰ ਪ੍ਰਕਾਰ ਦੀਆਂ ਬਾਣੀਆਂ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਉਹ ਕਹਿੰਦੇ ਬੈਖਰੀ ਮਧਮਾ ਪਸੰਤੀ ਤੇ ਪਰਾ। ਬੈਖਰੀ ਕਹਿੰਦੇ ਬੋਲ ਕੇ ਸਾਧ ਸੰਗਤ ਦੀ ਗੁਣ ਗਾਉਣ ਨੂੰ, ਜਿਵੇਂ ਵਾਹਿਗੁਰੂ 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 ਕਹਿਣਾ ਤੇ ਕੰਨਾਂ ਨਾਲ ਸੁਣਨਾ ਵੀ, ਜਿਵੇਂ ਮੂਲ ਮੰਤਰ ਦੇ ਪਾਠ ਕਰਨੇ ਆ ਜਾਂ ਬਾਣੀਆਂ ਦਾ ਨਿਤਨੇਮ ਕਰਨਾ, ਜਪੀ ਸਾਹਿਬ ਚੌਪੀ ਸਾਹਿਬ ਪੜ੍ਹਨੇ, ਜਿਹੜੀ ਕੰਨਾਂ ਨਾਲ ਸੁਣੇ ਵੀ ਉਹ ਸਾਧ ਸੰਗਤ ਦੀ ਬੈਖਰੀ ਬਾਣੀ ਹੈ। ਰਸਨਾ ਨਾਲ ਬੋਲ ਕੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ, ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਕੀ ਲਾਭ ਹੋਵੇਗਾ ਜੀ ਰਸਨਾ ਨਾਲ ਗੁਣ ਗਾਇਆ? ਕਹਿੰਦੇ ਜਦੋਂ ਰਸਨਾ ਪਰਮਾਤਮਾ ਦੇ ਗੁਣ ਗਾਵੇਗੀ, ਮੇਰੇ ਸਾਰੇ ਕਮਾਏ ਹੋਏ ਪਾਪ ਵੀ ਉਤਰ ਜਾਣਗੇ, ਸਾਰੇ ਔਗਣ ਮਿਟ ਜਾਣਗੇ। ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਭਾਵ ਹੈ। ਗੁਰੂ ਸਾਹਿਬ ਜੀ ਦੇ ਬਚਨ ਕਹਿੰਦੇ ਗੁਣਾਂ ਵਾਲੀ ਹੋ ਜਾਏਗੀ ਰਸਨਾ, ਤੇਰੇ ਗੁਣਾਂ ਨਾਲ ਭਰਪੂਰ ਰਸਨਾ ਜਦੋਂ ਪਰਮਾਤਮਾ ਦੇ ਗੁਣ ਗਾਵੇਗੀ, ਨਾਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤਸਲਾਹ ਕਰੇਗੀ ਤੇ ਉਹਨੂੰ ਪਾ ਜਾਵੇਗੀ, ਜੇ ਫਿਰ ਉਹਨੂੰ ਚੰਗੀ ਲੱਗਣ ਲੱਗ ਪਵੇਗੀ। ਇਹ ਤੇ ਸਾਧ ਸੰਗਤ ਦੀ ਰਸਨਾ ਨਾਲ ਗੁਣ ਗਾਉਣ ਵਾਲੀ ਵਡਿਆਈ ਜਿਹਨਾਂ ਨੂੰ ਪ੍ਰਾਪਤ ਹੋਈ, ਤੇ ਜਿਹੜੀ ਰਸਨਾ ਗੁਣ ਗਾਉਂਦੀ ਨਹੀਂ, ਭਾਈ ਗੁਰਦਾਸ ਸਿੰਘ ਉਹਦੀ ਬਾਬਤ ਵੀ ਸਾਧ ਸੰਗਤ ਜੀ ਲਿਖਿਆ। ਉਹ ਕਹਿੰਦੇ ਨੇ ਤ੍ਰਿਕ ਸਿਰ ਦੇ ਗੁਰ ਨਾਨਕ ਵਾਹਿਗੁਰ ਲੱਗੇ ਨਾ ਚਰਣੀ, ਤ੍ਰਿਕ ਲੋਇਣ ਗੁਰ ਦਰਸ਼ਵਣ ਵੇਖਿਆ ਪਰ ਤਰਣੀ, ਤ੍ਰਿਕ ਸ਼ਰਾਵਣ ਗੁਰ ਸ਼ਬਦ ਬਿਨ ਸੁਣ ਸੁਰਤ ਨਾ ਧਰਣੀ, ਤ੍ਰਿਕ ਜਿਹ ਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਕਹਿੰਦੇ ਹੋਰ ਮੰਤਰਾਂ ਦਾ ਸਿਮਰਨ ਬਹੁਤ ਕਰੇ ਪਰ ਰਸਨਾ ਪਰਮਾਤਮਾ ਦੇ ਗੁਣ ਨਾ ਗਾਵੇ। ਐਸੀ ਰਸਨਾ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਲਾਹਨਤ ਆ, ਉਹ ਤ੍ਰਿਗਾਕਾਰ ਦੇ ਯੋਗ ਹੈ ਜਿਹੜੀ ਪਰਮਾਤਮਾ ਦੇ ਗੁਣ ਨਹੀਂ ਗਾਉਂਦੇ, ਉਵੇਂ ਬਹੁਤ ਕੁਝ ਬੋਲਦੀ ਸਾਰਾ ਦਿਨ। ਜਿਨ ਜਿਹਾ ਦਿੱਤੀ ਬੋਲੇ ਤਾਤ, ਮਹਾਰਾਜ ਨੇ ਆਖਿਆ ਤਾਤ ਪਿਆਰੇ ਵਚਨ ਬੋਲਣ ਲਈ ਰਸਨਾ ਦਿੱਤੀ ਸੀ, ਉਸ ਪਿਆਰੇ ਦੀ ਵਡਿਆਈ ਕਰਨ ਵਾਸਤੇ ਰਸਨਾ ਸੀ। ਰਸਨਾ ਨਾਲ ਪਰਮਾਤਮਾ ਦੇ ਗੁਣ ਗਾ, ਫਿਰ ਕੀ ਪ੍ਰਾਪਤੀ ਹੋਵੇਗੀ? ਅੱਗੇ ਕਿਰਪਾ ਕਰਕੇ ਦੱਸਦੇ ਹਨ ਜੀ।
ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ।
ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸ਼ਾਂਤ ਸ਼ਾਂਤੀ ਆ ਜਾਵੇਗੀ ਤੇਰੇ ਮਨ ਨੂੰ। ਸੋ ਇਸੇ ਤਰ੍ਹਾਂ ਸਹਿਜ ਗਿਆਨ ਦੀ ਪ੍ਰਾਪਤੀ ਹੋਵੇਗੀ। ਰਹਿਸ ਕਹਿੰਦੇ ਸਾਧ ਸੰਗਤ ਜੀ ਆਨੰਦ ਨੂੰ, ਤੈਨੂੰ ਆਤਮਕ ਆਨੰਦ ਮਿਲੇਗਾ, ਮਨ ਨੂੰ ਸ਼ਾਂਤੀ ਆ ਜਾਵੇਗੀ, ਹਿਰਦੇ ਚ ਗਿਆਨ ਆਵੇਗਾ, ਤੇ ਉੱਪਰ ਵੱਧਦਾ ਇਹ ਸਗਲੇ ਦੁੱਖ ਪਲਾਇਣ। ਤੂੰ ਰਸਨਾ ਨਾਲ ਗੁਣ ਗਾਵੇਗਾ, ਸਾਰੇ ਦੁੱਖ ਚਲੇ ਜਾਣਗੇ, ਪਲਾਇਣ ਦਾ ਭੱਜ ਜਾਣਾ, ਸਾਰੇ ਦੁੱਖ ਤੇਰੇ ਭੱਜ ਜਾਣਗੇ, ਨੱਸ ਜਾਣਗੇ, ਤੇਰੇ ਕੋਲੋਂ ਆਨੰਦ ਆ ਜਾਵੇਗਾ, ਮਨ ਨੂੰ ਸ਼ਾਂਤੀ ਆ ਜਾਵੇਗੀ, ਗਿਆਨ ਦੀ ਦਾਤ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਦੇਣਗੇ ਜੇ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਵੇਗਾ ਤਾਂ।
ਰਹਾਓ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ ਪੰਜਵੇਂ ਪਾਤਸ਼ਾਹ।
ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਇਣ।
ਇਹ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਉਣ ਦਾ ਫਲ ਦੱਸ ਰਿਹਾ ਸਤਸੰਗ ਜੀ ਮਹਾਰਾਜ। ਕਹਿੰਦੇ ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਇਣ। ਰਸਾਇਣ ਕਹਿੰਦੇ ਸਤਸੰਗ ਜੀ ਰਸਾਂ ਦੇ ਘਰ ਨੂੰ, ਸਭ ਰਸਾਂ ਦਾ ਮਾਲਕ ਜਿਹੜਾ ਪਰਮਾਤਮਾ। ਉਵੇਂ ਰਸਾਇਣ ਸਤਸੰਗ ਜੀ ਸੋਨਾ ਤਿਆਰ ਕਰਨ ਦੀ ਵਿਧੀ ਨੂੰ ਵੀ ਕਹਿੰਦੇ ਆ। ਰਸਾਇਣ ਕਹਿੰਦੇ ਨੇ ਜਿਹੜੀ ਸਤਸੰਗ ਜੀ ਦਵਾਈ ਬੁਢਾਪੇ ਨੂੰ ਰੋਕਦੀ ਹੈ, ਵੈਦਾਂ ਨੇ ਉਹਦਾ ਨਾਮ ਹੀ ਰਸਾਇਣ ਰੱਖਿਆ। ਪਰ ਰਸਾਇਣ ਹੈ ਅਸਲ ਵਿੱਚ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਜਪਣ ਕਰਕੇ ਰਸਨਾ ਨਾਲ, ਕਿਉਂਕਿ ਪ੍ਰਸੰਗ ਚੱਲ ਰਿਹਾ ਰਸਨਾ ਨਾਲ ਪਰਮਾਤਮਾ ਦੀ ਵਡਿਆਈ ਕਰ, ਵਡਿਆਈ ਕਰੇਗਾ। ਜੋ ਮੰਗ ਹੈ ਸੋਈ ਸੋਈ ਪਾਵੇ, ਜੋ ਪਰਮਾਤਮਾ ਤੋਂ ਮੰਗੇਗਾ ਉਸੇ ਫਲ ਦੀ ਪ੍ਰਾਪਤੀ ਹੋਵੇਗੀ। ਜੋ ਦਾਤ ਮੰਗ ਲਵੇਗਾ, ਜੋ ਮੰਗ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਮਾਲਕ ਕਹਿੰਦੇ ਆਪਣੇ ਖਸਮ ਤੇ ਆਪਣੇ ਮਾਲਕ ਤੇ ਭਰੋਸਾ ਕਰਕੇ ਉਹਦੀ ਸੇਵਾ ਕਰ, ਦੱਸਣਾ ਨਾ ਉਸਦੇ ਗੁਣ ਗਾ, ਜੋ ਮੰਗੇਗਾ ਉਹੀ ਪ੍ਰਾਪਤ ਹੋ ਜਾਵੇਗਾ। ਜੋ ਮੰਗ ਹੈ ਸੋ ਦੇਵੈ, ਪ੍ਰਭ ਆਪਣੇ ਸੰਤਾਂ ਦੇਵੈ। ਪਰਮਾਤਮਾ ਆਪਣੇ ਸੰਤਾਂ ਨੂੰ ਦਿੰਦਾ, ਜੋ ਮੰਗਣ ਦਿੰਦਾ ਸਤਸੰਗ ਜੀ, ਪਰ ਦਿੰਦਾ ਇਸ ਕਰਕੇ ਕਿਉਂਕਿ ਉਹ ਰਸਨਾ ਨਾਲ ਗੁਣ ਗਾਉਂਦੀ ਉਸ ਪਰਮਾਤਮਾ ਦੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇੱਥੇ ਤੇ ਉੱਥੇ ਦੋਵਾਂ ਸਤਸੰਗ ਜੀ ਲੋਕਾਂ ਜੀ ਸੱਚ ਹੋ ਜਾਂਦਾ ਉਹ ਬਚਨ। ਪਰਮਾਤਮਾ ਆਪਣੇ ਸੇਵਕਾਂ ਨੂੰ ਦਿੰਦਾ, ਪਰ ਜਿਹੜੇ ਨਾਮ ਜਪਣ ਵਾਲੇ ਆ, ਰਸਨਾ ਨਾਲ ਜਿਹੜੇ ਪਰਮਾਤਮਾ ਦੀ ਵਡਿਆਈ ਕਰਨ ਵਾਲੇ, ਉਹ ਜੋ ਮੰਗਣਗੇ ਸਤਸੰਗ ਜੀ, ਗੁਰੂ ਦੇ ਦਾਤ ਉਹਨਾਂ ਨੂੰ ਪ੍ਰਾਪਤ ਹੋਵੇਗਾ। ਇਹਦੇ ਪ੍ਰਸਾਦ ਸਤਸੰਗ ਜੀ ਇੱਕ ਸਾਖੀ ਆਉਂਦੀ ਹੈ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ। ਬਠਿੰਡੇ ਜ਼ਿਲ੍ਹੇ ਚ ਇੱਕ ਪਿੰਡ ਹੈ ਸਤਸੰਗ ਜੀ ਭੁੱਚੋ। ਉੱਥੋਂ ਦਾ ਰਹਿਣ ਵਾਲਾ ਸੀ ਇੱਕ ਬਾਬਾ ਆਦਮ, ਭੁੱਚਰ ਗੋਤ ਸੀ ਉਸਦੀ, ਵਿਦਵਾਨਾਂ ਨੇ ਲਿਖੀ। ਬੜਾ ਧਰਮੀ ਬੰਦਾ, ਆਪਣੀ ਖੇਤੀ ਕਰਨੀ, ਧਰਮ ਦੀ ਕਿਰਤ ਕਰਕੇ ਸਤਸੰਗ ਜੀ, ਆਪ ਵੀ ਪ੍ਰਸ਼ਾਦਾ ਛਕਣਾ ਤੇ ਆਏ ਗਏ ਸਾਧੂ ਮਹਾਤਮਾ ਦੀ ਵੀ ਸੇਵਾ ਕਰਨੀ। ਕਮੀ ਨਹੀਂ ਸੀ ਕਿਸੇ ਪ੍ਰਕਾਰ ਦੀ ਵੀ, ਊਠ ਗੱਡੇ ਬੈਲ ਖੇਤੀ ਸਾਰਾ ਕੁਝ ਸਤਸੰਗ ਜੀ ਖੁੱਲਾ ਸੀ ਉਸ ਕੋਲੇ। ਪਰ ਇੱਕ ਗੱਲ ਦੀ ਕਮੀ ਸੀ ਵੀ ਪੁੱਤਰ ਨਹੀਂ ਸੀ ਘਰ ਵਿੱਚ ਹੈ। ਇਹ ਗੱਲ ਸਦਾ ਹੀ ਸਤਸੰਗ ਜੀ ਅੰਦਰੋਂ ਉਹਨੂੰ ਚਿੰਤਾ ਦੇ ਨਾਲ ਗ੍ਰਸੀ ਰੱਖਦੇ ਸੀ ਵੀ ਬਾਕੀ ਦਾ ਮਾਲਕ ਨੇ ਸਾਰਾ ਹੀ ਕੁਝ ਦਿੱਤਾ ਪਰ ਪੁੱਤਰ ਨਹੀਂ ਹੈ। ਸੇਵਾ ਸਤਸੰਗ ਜੀ ਉਹਨੇ ਆਇਆ ਗਿਆ ਸਾਧੂ ਮਹਾਤਮਾਵਾਂ ਦੀ ਸਾਰਿਆਂ ਦੀ ਕਰਨੀ, ਜਦੋਂ ਉਹਨਾਂ ਦੀ ਸੇਵਾ ਕਰਨੀ ਤੇ ਨਾਲ ਇਹ ਵੀ ਸਤਸੰਗ ਜੀ ਬੇਨਤੀ ਕਰਨੀ ਵੀ ਤੁਸੀਂ ਕੋਈ ਰਸਤਾ ਦੱਸੋ, ਕੋਈ ਪੁੱਤਰ ਨਹੀਂ ਹੈ, ਪਰਮਾਤਮਾ ਕਿਰਪਾ ਕਰ ਦੇਵੇ। ਕਿਸੇ ਨੇ ਸਤਸੰਗ ਜੀ ਕੋਈ ਰਸਤਾ ਦੱਸਣਾ, ਕਿਸੇ ਨੇ ਕੋਈ ਵਿਧੀ ਦੱਸਣੀ। ਬਾਬੇ ਆਦਮ ਨੇ ਉਵੇਂ ਕਰੀ ਜਾਣਾ ਜਿਵੇਂ ਕਹਿਣਾ। ਬੜੇ ਸਾਲ ਬੀਤ ਗਏ ਪਰ ਸਤਸੰਗ ਜੀ ਕੋਈ ਗੱਲ ਬਣੀ ਨਾ, ਪੁੱਤਰ ਪ੍ਰਾਪਤੀ ਹੋਈ ਕਿਤੇ ਉਹਨਾਂ। ਵਿਦਵਾਨਾਂ ਲਿਖਿਆ ਉਹ ਕਹਿੰਦੇ ਨੇ ਬੀਤ ਗਏ ਬਹੁ ਸੰਮਤ ਜਾਬਿਤ, ਸੰਤਤ ਨਾ ਭਇਓ ਮੂਲ ਸੁੱਖ ਕੰਦਾ। ਕਹਿੰਦੇ ਸੰਤਾਨ ਦੀ ਪ੍ਰਾਪਤੀ ਹੋਈ ਨਾ, ਜਿਸ ਸੁੱਖ ਨੂੰ ਲੱਭਦਾ ਫਿਰਦਾ ਸੀ। ਬੜੇ ਸਾਲ ਬੀਤ ਗਏ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਪਰ ਪੁੱਤਰ ਦੀ ਪ੍ਰਾਪਤੀ ਕਿਤੇ ਨਾ ਹੋਈ। ਵੀਰ ਵਿਸਾਲ ਫਕੀਰਨ ਜਾਲ ਰਹੇ ਸਭ ਸੇਵਤ, ਭਾਵ ਸੋ ਬ੍ਰਿੰਦਾ। ਬੜੀ ਭਾਵਨਾ ਨਾਲ ਬਹੁਤ ਪੀਰਾਂ ਫਕੀਰਾਂ ਦੀ ਸੇਵਾ ਕੀਤੀ, ਪਰ ਕਿਤੇ ਸਤਸੰਗਤ ਜੀ ਉਹਦੀ ਇਸ ਭਾਵਨਾ ਨੂੰ ਫਲ ਲੱਗਾ। ਬੜਾ ਨਿਰਾਸ਼ ਹੋਇਆ। ਇੱਕ ਵਾਰੀ ਕਹਿੰਦੇ ਕੋਈ ਗੁਰੂ ਘਰ ਸਿੱਖ ਆ ਗਿਆ, ਸਤਸੰਗ ਜੀ ਪੁੱਜੋ ਪਿੰਡ, ਰਾਤ ਰਹਿਣਾ ਸੀ ਤੇ ਪੁੱਛਿਆ। ਕਿਸੇ ਨੇ ਆਖਿਆ ਵੀ ਬਾਬਾ ਆਦਮ ਸੇਵਾ ਕਰਦਾ ਹੁੰਦਾ ਕੋਈ ਆਇਆ ਗਿਆ ਦੀ, ਉਹਦੇ ਘਰੇ ਚਲਿਆ ਜਾ। ਬਾਬੇ ਆਦਮ ਦੇ ਘਰੇ ਗਿਆ, ਉਹਨੇ ਬੜਾ ਸਤਿਕਾਰ ਕੀਤਾ, ਪ੍ਰਸ਼ਾਦਾ ਪਾਣੀ ਛਕਾਇਆ ਤੇ ਮਨ ਦੀ ਗੱਲ ਵੀ ਦੱਸੀ ਵੀ ਘਰੇ ਪੁੱਤਰ ਨਹੀਂ ਹੈ ਜੀ, ਜੇ ਤੁਸੀਂ ਕੋਈ ਦੱਸਦੇ ਕਿਰਪਾ ਕਰਦੇ ਕਿਸੇ ਤਰ੍ਹਾਂ ਤੇ ਪੁੱਤਰ ਪ੍ਰਾਪਤ ਹੋ ਜਾਂਦਾ। ਉਹਨੇ ਆਖਿਆ ਵੀ ਦੇਖੋ, ਜਿਹੜੀ ਕਿਸੇ ਦੇ ਮਨ ਦੀ ਕਾਮਨਾ ਕਿਤਿਓ ਪੂਰੀ ਨਾ ਹੋਵੇ, ਬਾਬਾ ਜੀ ਉਹ ਗੁਰੂ ਰਾਮਦਾਸ ਜੀ ਦੇ ਦਰ ਤੋਂ ਪੂਰੀ ਹੋ ਜਾਂਦੀ ਹੈ। ਤੇ ਮੈਂ ਤੇ ਤੁਹਾਨੂੰ ਗੁਰਮਤ ਦਾ ਹੀ ਰਸਤਾ ਦੱਸਾਂਗਾ ਭਾਈ, ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾਵੋ, ਉੱਥੇ ਸੇਵਾ ਕਰੋ, ਕੱਲੀ ਪੁੱਤਰ ਪ੍ਰਾਪਤੀ ਨਹੀਂ ਜਨਮ ਵੀ ਸਫਲਾ ਹੋ ਜਾਵੇਗਾ। ਉੱਥੇ ਸੇਵਾ ਕੀਤਿਆਂ ਉੱਥੇ ਪਹੁੰਚੋ। ਤੇ ਗੱਲ ਸਤਸੰਗ ਜੀ ਬਾਬੇ ਆਦਮ ਦੇ ਮਨ ਨੂੰ ਲੱਗੀ, ਆਪਣੇ ਘਰ ਵਾਲੇ ਨੂੰ ਨਾਲ ਲਿਆ ਤੇ ਸਤਸੰਗਤ ਜੀ ਉੱਥੋਂ ਆਇਆ ਅੰਮ੍ਰਿਤਸਰ। ਤੇ ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਨੇ ਸਤਿਗੁਰੂ ਗੁਰੂ ਰਾਮਦਾਸ ਜਿਨ ਨਾਮ, ਪੂਰਨ ਕਰੇ ਸੰਪੂਰਨ ਕਾਮ। ਉਹ ਸਿੱਖ ਨੇ ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜੇ ਸਤਿਗੁਰੂ ਜੀ ਦਾ, ਹਰੇਕ ਮਨ ਦੀ ਕਾਮਨਾ, ਹਰ ਸਿੱਖ ਦਾ ਹਰੇਕ ਕੰਮ ਪੂਰਾ ਕਰ ਦਿੰਦੇ ਆ ਜਿਹੜਾ ਭਾਵਨਾ ਵਾਲਾ ਸਿੱਖ ਹੈ। ਸੇਵਾ ਕਰੋ ਤਾਂ ਅਬਜਾਏ ਪੁੱਤਰ ਕਾਮਨਾ ਤਹਿ ਤੇ ਪਾਏ। ਕਹਿੰਦੇ ਤੂੰ ਉੱਥੇ ਜਾ ਕੇ ਹੁਣ ਸੇਵਾ ਕਰ ਬਾਬਾ ਆਦਮ, ਜੇ ਤੂੰ ਸਾਰੇ ਪਾਸੇ ਵੇਖ ਲੈ ਕਿਤੇ ਗੱਲ ਨਹੀਂ ਨਾ ਬਣੀ, ਫਿਰ ਮੇਰੀ ਸਲਾਹ ਹੈ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ, ਉੱਥੋਂ ਪੁੱਤਰ ਕਾਮਨਾ ਵੀ ਤੇਰੀ ਪੂਰੀ ਹੋਵੇਗੀ, ਜਨਮ ਵੀ ਸਫਲਾ ਹੋ ਜਾਵੇਗਾ, ਲੋਕ ਪ੍ਰਲੋਕ ਦੋਵਾਂ ਦੇ ਸੁੱਖ ਮਿਲ ਜਾਣਗੇ ਉੱਥੇ ਪਹੁੰਚ। ਇੰਨੇ ਯਕੀਨ ਨਾਲ ਸਤਸੰਗਤ ਜੀ ਗੁਰੂ ਕੇ ਸਿੱਖ ਨੇ ਸਲਾਹ ਦਿੱਤੀ ਬਾਬੇ ਆਦਮ ਦਾ ਮਨ ਮੰਨ ਗਿਆ, ਪਾ ਗਏ ਦੋਵੇਂ ਜਾਣੇ। ਆਣ ਕੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਤੇ ਨੇਤਰਾਂ ਨੂੰ ਠੰਡ ਪਈ। ਮਨ ਨੇ ਆਖਿਆ ਵਾਕਿਆ ਤੂੰ ਠੀਕ ਟਿਕਾਣੇ ਆਇਆ, ਹੁਣ ਇੱਥੋਂ ਜ਼ਰੂਰ ਤੇਰੇ ਤੇ ਕਿਰਪਾ ਹੋਵੇਗੀ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਪੁੱਛਿਆ ਜੀ ਗੁਰੂ ਸਾਹਿਬ ਸਭ ਤੋਂ ਵੱਧ ਕਿਸ ਚੀਜ਼ ਦੇ, ਕਿਹੜੀ ਸਿੱਖ ਦੀ ਭਾਵਨਾ ਦੇਖ ਕੇ ਖੁਸ਼ ਹੁੰਦੇ ਪ੍ਰਸੰਨ? ਉਹਨਾਂ ਨੇ ਆਖਿਆ ਜੀ ਦੇਖੋ ਗੁਰੂ ਸਾਹਿਬ ਤਾਂ ਪ੍ਰਸੰਨ ਸੇਵਾ ਤੇ ਸਿਮਰਨ ਕਰਕੇ ਹੀ ਹੁੰਦੇ ਆ, ਜਿਹੜਾ ਸਿਮਰਨ ਵੀ ਕਰੇ ਤੇ ਸੇਵਾ ਵੀ ਕਰੇ। ਬਾਬੇ ਆਦਮ ਨੇ ਆਖਿਆ ਫਿਰ ਸੇਵਾ ਦੱਸੋ ਮੈਂ ਕਿਹੜੀ ਕਰਾਂ, ਸਿਮਰਨ ਤਾਂ ਮੈਂ ਦੋਵੇਂ ਵੇਲੇ ਮਹਾਰਾਜ ਜੀ ਦੇ ਦਰਸ਼ਨ ਕਰਾਂਗਾ, ਉਪਦੇਸ਼ ਸੁਣਾਂਗਾ, ਪਰ ਸੇਵਾ ਕਿਹੜੀ ਹੈ ਜਿਹੜੀ ਮੈਨੂੰ ਮਿਲੇਗੀ? ਉਹਨਾਂ ਆਖਿਆ ਸਭ ਤੋਂ ਕਠਿਨ ਸੇਵਾ ਤੇ ਸੁੱਕੀਆਂ ਲੱਕੜਾਂ ਜੰਗਲ ਚੋਂ ਲਿਆਉਣ ਦੀ ਹੈ, ਲੰਗਰ ਵਾਸਤੇ ਜੇ ਕਰ ਸਕਦਾ ਤੇ ਉਹਦੇ ਜ਼ਰੂਰ ਕਰਾਂਗਾ। ਉਹ ਸੇਵਾ ਸਾਧ ਸੰਗਤ ਜੀ ਬਾਬੇ ਆਦਮ ਨੇ ਪ੍ਰਾਰੰਭ ਕੀਤੀ। ਦੋ ਪੰਡਾਂ ਸੁੱਕੀਆਂ ਲੱਕੜਾਂ ਦੀਆਂ ਲਿਆਉਣੀਆਂ, ਇੱਕ ਲੰਗਰ ਵਿੱਚ ਸੁੱਟ ਦੇਣੀ, ਇੱਕ ਜਮ੍ਹਾਂ ਕਰਕੇ ਰੱਖ ਲੈਣੀ। ਇਹ ਉਹ ਸਮਾਂ ਲੰਘਦਾ ਗਿਆ ਤੇ 6 ਮਹੀਨੇ ਬਤੀਤ ਹੋਏ, ਸਰਦੀ ਦੇ ਦਿਨ ਆ ਗਏ। ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਨੂੰ ਗਏ ਸਨ ਸਾਧ ਸੰਗਤ ਜੀ ਤੇ ਪਿੱਛੋਂ ਸੰਗਤ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆ ਗਈ। ਬਹੁਤ ਵੱਡੀ ਗਿਣਤੀ ਚ ਸੰਗਤ ਆਈ। ਸਰਦੀਆਂ ਦੇ ਦਿਨ ਸਨ ਸਾਧ ਸੰਗਤ ਜੀ, ਥੋੜਾ ਥੋੜਾ ਮੀਂਹ ਪੈਣ ਲੱਗ ਪਿਆ, ਮੀਂਹ ਹਾਰਿਆਂ ਤੇ ਠੰਡੀ ਹਵਾ ਚੱਲਣ ਲੱਗ ਪਈ, ਸਰਦੀ ਲੱਗੀ ਸੰਗਤਾਂ ਨੂੰ। ਤੇ ਬਾਬੇ ਆਦਮ ਨੇ ਸਾਧ ਸੰਗਤ ਜੀ ਗੁਰੂ ਦੀਆਂ ਸੰਗਤਾਂ ਜਾਣ ਕੇ ਉਹ ਜਿਹੜਾ ਬਾਲਣ ਇਕੱਠਾ ਕੀਤਾ ਸੀ ਉਹਦੇ ਧੂਣੇ ਲਾ ਦਿੱਤੇ, ਇੱਥੇ ਧੂਣ ਬਾਲ ਦਿੱਤਾ, ਉੱਥੇ ਬਾਲ ਦਿੱਤਾ, ਥਾਵਾਂ ਥਾਵਾਂ ਤੇ ਸੰਗਤਾਂ ਨੇ ਸਾਧ ਸੰਗਤ ਜੀ ਅੱਗ ਸੇਕ ਕੇ ਬੜਾ ਆਨੰਦ ਮਾਣਿਆ। ਉਹਨੇ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਵਾਪਸ ਆ ਗਏ। ਗੁਰੂ ਸਾਹਿਬ ਨੇ ਆਣ ਕੇ ਦੇਖਿਆ ਵੀ ਸੰਗਤਾਂ ਵੱਡੀ ਗਿਣਤੀ ਜਾਈਆਂ, ਠੰਡ ਬੜੀ ਸੀ, ਪਰ ਕਿਸੇ ਨੇ ਸੇਵਾ ਬੜੀ ਕੀਤੀ ਹੈ। ਭਜਾਈਆਂ ਲੱਕੜਾਂ ਦੇ ਧੂਣ ਲਾ ਦਿੱਤੇ, ਅੱਗ ਬਾਲ ਦਿੱਤੇ। ਮਹਾਰਾਜ ਜੀ ਨੇ ਪੁੱਛਿਆ ਲਾਂਗਰੀ ਨੂੰ ਸੱਦ ਕੇ ਵੀ ਇਹ ਸੇਵਾ ਕਿਹਨੇ ਕੀਤੀ ਹੈ? ਉਹਨਾਂ ਆਖਿਆ ਜੀ ਇਹ ਬਾਬੇ ਆਦਮ ਨੇ ਕੀਤੀ, ਜਿਹੜਾ ਲੰਗਰਾਂ ਚ ਵੀ ਸੇਵਾ ਲਿਆਉਂਦਾ ਰੋਜ, ਪ੍ਰਸ਼ਾਦਾ ਮਹਾਰਾਜ ਜੀ ਆਪਣੇ ਪੈਸਿਆਂ ਦਾ ਛਕਦਾ ਤੇ ਸੇਵਾ ਲੰਗਰ ਚ ਕਰਦਾ ਰੋਜ। ਗੁਰੂ ਰਾਮਦਾਸ ਜੀ ਨੇ ਆਖਿਆ ਜਾ ਬੁਲਾ ਕੇ ਲਿਆਓ। ਲਿਆਂਦਾ ਸਾਧ ਸੰਗਤ ਜੀ ਸੱਦ ਕੇ ਬਾਬੇ ਆਦਮ ਨੂੰ। ਸਤਿਗੁਰਾਂ ਨੇ ਆਖਿਆ ਭਾਈ ਤੇਰੀ ਸੇਵਾ ਥਾਏ ਪਈ ਹੈ, ਗੁਰੂ ਕੇ ਸਿੱਖਾ ਮੰਗ ਤੈਨੂੰ ਕੀ ਚਾਹੀਦਾ, ਤੁਮਰੀ ਘਾਲ ਪਈ ਆ ਬਥਾਏ, ਮੰਗ ਜੋ ਬਰ ਸੋ ਅਬ ਪਾਏ। ਗੁਰੂ ਰਾਮਦਾਸ ਜੀ ਨੇ ਕਿਹਾ ਤੇਰੀ ਘਾਲ ਥਾਏ ਪਈ ਹੈ ਗੁਰੂ ਕੇ ਸਿੱਖਾ, ਜੋ ਵਾਰ ਮੰਗਣਾ ਮੰਗ ਤੇ ਹੁਣੇ ਪੂਰਾ ਹੋਵੇਗਾ, ਕੋਈ ਦੇਰੀ ਵੀ ਨਹੀਂ, ਕੀ ਚਾਹੀਦਾ ਤੈਨੂੰ ਦੱਸ। ਤੇ ਬਾਬੇ ਆਦਮ ਨੇ ਸਾਧ ਸੰਗਤ ਦੇ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਕਿਰਪਾ ਕਰੋ ਨਾਮ ਦੀ ਦਾਤ ਦੇ ਦਿਓ। ਤੇ ਗੁਰੂ ਰਾਮਦਾਸ ਜੀ ਦਿਲ ਦੀਆਂ ਜਾਣਨ ਵਾਲੇ, ਉਹ ਕਹਿੰਦੇ ਕਰਮ ਜਿਹੜਾ ਮਨੋਰਥ ਰਹਿ ਕੇ ਆਇਆ ਸਾਂ ਉਹ ਦੱਸ। ਇੱਥੇ ਆਣ ਕੇ ਤੇ ਸੰਗਤ ਦਾ ਅਸਰ ਪਿਆ ਤੇ ਨਾਮ ਮੰਗ ਲਿਆ, ਪਰ ਮਹਾਰਾਜ ਜਾਣਦੇ ਹੋ ਕਹਿੰਦੇ ਘਰੋਂ ਕੀ ਇੱਛਾ ਲੈ ਕੇ ਤੁਰਿਆ ਸਾਂ, ਜਿਹੜੇ ਮਨੋਰਥ ਨੂੰ ਲੈ ਕੇ ਘਰੋਂ ਤੁਰਿਆ ਉਹ ਪ੍ਰਗਟ ਕਰ। ਚੁੱਪ ਕੀਤਾ ਰਿਹਾ ਸਾਧ ਸੰਗਤ ਜੀ ਤੇ ਮਹਾਰਾਜ ਨੇ ਆਖਿਆ ਚੱਲ ਕੋਈ ਨਹੀਂ, ਤੈਨੂੰ ਸਮਾਂ ਦਿੰਦੇ ਹਾਂ, ਕੱਲ ਨੂੰ ਆ ਜਾਈ, ਕੱਲ ਆਣ ਕੇ ਮੰਗ ਲਈ, ਜੇ ਅੱਜ ਨਹੀਂ ਮੰਗ ਸਕਿਆ ਤਾਂ। ਸਤਿਗੁਰੂ ਜੀ ਨੇ ਸਾਧ ਸੰਗਤ ਜੀ ਇੱਕ ਮੌਕਾ ਹੋਰ ਦੇ ਦਿੱਤਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਚਾਚਿਓ ਜਾਏ ਨਾ ਦੋਹੇ ਤੇ ਪੁਣੇ ਆਵੋ ਭੁੰਨ ਸਾਰ। ਗੁਰੂ ਰਾਮਦਾਸ ਜੀ ਜਾਣਦੇ ਨੇ ਕਿ ਤੇਰੇ ਤੋਂ ਮੰਗਿਆ ਨੀ ਗਿਆ ਬਾਬਾ, ਤੂੰ ਘਰੋਂ ਕੋਈ ਇੱਛਾ ਹੋਰ ਲੈ ਕੇ ਤੁਰਿਆ ਸਾਂ, ਇੱਥੇ ਤੂੰ ਗੱਲ ਹੋਰ ਆ ਕੇ ਜਾਣਾ, ਜਦ ਤੈਨੂੰ ਇੱਕ ਮੌਕਾ ਦਿੱਤਾ ਕੱਲ ਨੂੰ ਫੇਰ ਆ ਜਾਵੀ ਤੂੰ, ਜਾਚਿਓ ਜਾਏ ਨਾ ਦੋਹੇ ਤੇ। ਜਾਚੇ ਹੁੰਦਾ ਮੰਗਣਾ, ਮਨ ਨੇ ਆਖਿਆ ਤੇਰੇ ਤੋਂ ਮੰਗਿਆ ਨੀ ਗਿਆ, ਅਸਲ ਚ ਤੇਰੇ ਮਨ ਦਾ ਫੁਰਨਾ ਹੋਰ ਸੀ। ਇੱਥੇ ਤੂੰ ਹੁਣ ਸੰਗਤ ਦੇ ਪ੍ਰਭਾਵ ਕਰਕੇ ਨਾਮ ਕਹਿੰਦਾ, ਨਾਮ ਵੀ ਚਾਹੀਦਾ, ਦੇਣਗੇ ਨਾਮ ਵੀ ਗੁਰੂ ਰਾਮਦਾਸ ਜੀ, ਪਰ ਕਹਿੰਦੇ ਜਿਹੜੀ ਇੱਛਾ ਲੈ ਕੇ ਤੁਰਿਆ ਸਾਂ ਉਹ ਪ੍ਰਗਟ ਕਰ। ਹੁਣ ਆਪੋ ਭੁਣ ਸਾਰ ਕਹਿੰਦੇ ਤੇਰੇ ਕੱਲ ਨੂੰ ਫੇਰ ਆ ਜਾਵੇ, ਕੋਈ ਗੱਲ ਨਹੀਂ, ਤੇਰੀ ਸੇਵਾ ਥਾਏ ਪਈ, ਮੰਗ ਹੈ ਦੇਵ ਕਰਤਾ। ਗੁਰੂ ਰਾਮਦਾਸ ਜੀ ਨੇ ਕਿਹਾ ਤੇਰੀ ਸੇਵਾ ਤੋਂ ਅਸੀਂ ਖੁਸ਼ ਹੋਏ ਹਾਂ, ਮੰਗ ਇੱਕ ਵਾਰੀ ਕਰਤਾਰ ਦੇਵੇਗਾ ਤੈਨੂੰ ਤੇ ਹੁਣੇ ਦੇਵੇਗਾ, ਮੰਗ ਕੀ ਹੈ। ਚਲੇ ਗਿਆ ਸਾਧ ਸੰਗਤ ਜੀ, ਉਹਦੀ ਘਰ ਵਾਲੀ ਨੂੰ ਵੀ ਪਤਾ ਲੱਗਾ, ਉਹਨੇ ਆਖਿਆ ਵੀ ਕੀ ਮੰਗਿਆ ਅੱਜ ਮਹਾਰਾਜ, ਤਾਂ ਮੈਨੂੰ ਪਤਾ ਲੱਗਾ ਸੀ ਤੁਹਾਡੀ ਸੇਵਾ ਦੇ ਬੜੇ ਪ੍ਰਸੰਨ ਹੋਏ, ਮਹਾਰਾਜ ਤੁਹਾਨੂੰ ਸੱਦਿਆ ਸੀ। ਉਹ ਕਹਿਣ ਲੱਗਾ ਵੀ ਮਹਾਰਾਜ ਨੇ ਤਾਂ ਮੌਕਾ ਪੂਰਾ ਹੀ ਦੇ ਦਿੱਤਾ ਸੀ, ਪਰ ਮੈਂ ਨਹੀਂ ਮੰਗ ਸਕਿਆ ਪੁੱਤਰ, ਭਾਈ ਆਪਣੀ ਅਵਸਥਾ ਵੱਲ ਵੇਖਿਆ ਤੇ ਮੈਨੂੰ, ਮੈਂ ਕੁਝ ਸ਼ਰਮ ਜੀ ਮਹਿਸੂਸ ਕੀਤੀ ਹੈ, ਮੇਰਾ ਚੇਤ ਨਹੀਂ ਕੀਤਾ ਮੰਗਣ ਨੂੰ। ਉਹ ਕਹਿਣ ਲੱਗੇ ਗੁਰੂ ਪਿਤਾ ਵੀ ਹੈ, ਗੁਰੂ ਕੱਲਾ ਗੁਰੂ ਹੀ ਨਹੀਂ, ਉਹ ਸਾਡਾ ਮਾਤਾ ਪਿਤਾ ਹੈ, ਤੇ ਮਾਤਾ ਪਿਤਾ ਤੋਂ ਕਾਹਦੀ ਸੰਗ, ਮੰਗਣਾ ਚਾਹੀਦਾ ਸੀ ਤੇ ਤੂੰ ਤੇ ਮੌਕਾ ਹੀ ਗਵਾ ਲਿਆ। ਉਹਨਾਂ ਕਹਿੰਦੇ ਮੌਕਾ ਨਹੀਂ ਗੁਆਚਾ, ਮੌਕਾ ਤਾਂ ਮਹਾਰਾਜ ਜੀ ਨੇ ਕੱਲ ਦਾ ਫੇਰ ਦਿੱਤਾ। ਉਹ ਕਹਿੰਦੀ ਫਿਰ ਕੱਲ ਮੈਂ ਹੀ ਜਾਵਾਂਗੀ, ਮੈਨੂੰ ਨਾਲ ਲੈ ਕੇ ਜਾਇਓ। ਅਗਲੇ ਦਿਨ ਸਾਧ ਸੰਗਤ ਜੀ ਦੋਵੇਂ ਜੀ ਗਏ ਤੇ ਮਹਾਰਾਜ ਨੇ ਆਖਿਆ ਹਾਂ ਬਾਬਾ ਆਦਮ, ਤੈਨੂੰ ਆਖਿਆ ਸੀ ਕੱਲ ਨੂੰ ਮੰਗ ਲਏ, ਕੀ ਮੰਗਣਾ? ਤੇ ਫਿਰ ਸਾਧ ਸੰਗਤ ਜੀ ਘਰ ਵਾਲੀ ਨੇ ਝੋਲੀ ਖੋਲੀ, ਉਹ ਕਹਿੰਦੀ ਮਹਾਰਾਜ ਪੁੱਤਰ ਦੀ ਦਾਤ ਕਿਰਪਾ ਕਰਕੇ ਬਖਸ਼ੋ। ਤੇ ਗੁਰੂ ਰਾਮਦਾਸ ਜੀ ਨੇ ਨੇਤਰ ਬੰਦ ਕਰ ਲਏ, ਥੋੜੀ ਦੇਰ ਬਾਅਦ ਖੋਲੇ ਤੇ ਆਖਿਆ ਭਾਈ ਬਾਬਾ ਆਦਮ, ਤੇਰੇ ਕਰਮਾਂ ਚ ਕਰਤਾਰ ਨੇ ਪੁੱਤਰ ਤਾਂ ਨਹੀਂ ਲਿਖਿਆ, ਪਰ ਹੁਣ ਤੇਰੀ ਸੇਵਾ ਤੇ ਖੁਸ਼ ਹੋਏ ਆ ਤੇ ਪੁੱਤਰ ਤੈਨੂੰ ਚਾਹੀਦਾ, ਜ਼ਰੂਰ ਮਿਲੇਗਾ, ਲਿਖਿਆ ਨਹੀਂ ਸੀ ਪਰਮਾਤਮਾ ਨੇ, ਪਰ ਹੁਣ ਤੈਨੂੰ ਮਿਲੇਗਾ, ਕਿਉਂਕਿ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਨੂੰ ਸੇਵਾ ਕਰਕੇ ਪ੍ਰਸੰਨ ਕਰ ਲਿਆ। ਤੇ ਹਜ਼ੂਰ ਨੇ ਆਖਿਆ ਤੈਨੂੰ ਅਸੀਂ ਆਪਣੀ ਭਗਤੀ ਦੀ ਅੰਸ ਵਿੱਚੋਂ ਪੁੱਤਰ ਦੇਵਾਂਗੇ। ਬਾਬਾ ਆਦਮ ਉਹਦਾ ਨਾਂ ਭਗਤੂ ਰੱਖੀ, ਨਾਂ ਵੀ ਆਪੇ ਰੱਖ ਦਿੱਤਾ ਤੇ ਬਚਨ ਵੀ ਕਰ ਦਿੱਤਾ। ਕਹਿਣ ਲੱਗੇ ਉਹਦਾ ਨਾਂ ਭਗਤੂ ਰੱਖਣਾ ਤੇ ਬਾਬਾ ਆਦਮ ਸਾਧ ਸੰਗਤ ਜੀ ਬਹੁਤ ਪ੍ਰਸੰਨ ਹੋਇਆ। ਸਮੇਂ ਅਨੁਸਾਰ ਮਹਾਰਾਜ ਨੇ ਕਿਰਪਾ ਕੀਤੀ, ਬਾਬੇ ਆਦਮ ਦੇ ਘਰੇ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਿਆ ਭਾਈ ਭਗਤੂ। ਭਾਈ ਭਗਤੂ ਦੀ ਸਾਧ ਸੰਗਤ ਜੀ ਫਿਰ ਅੰਸ ਬੰਸ ਸੀ। ਭਾਈ ਦਿਆਲ ਦਾਸ ਕਲਗੀਧਰ ਪਾਤਸ਼ਾਹ ਜੀ ਦੀ ਜਿਹਨੇ ਸੇਵਾ ਕੀਤੀ ਸੀ ਬਹੁਤ ਜ਼ਿਆਦਾ, ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਲੈ ਕੇ ਫਿਰ ਬਾਬੇ ਆਦਮ ਦੀ ਅੰਸ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਤੱਕ ਸਾਰੇ ਹੀ ਆਣ ਆਣ ਕੇ ਸੇਵਾ ਕਰਦੇ ਰਹੇ। ਉਹ ਜੜ ਹਰੀ ਕਿੱਥੋਂ ਹੋਈ? ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ। ਹਜ਼ੂਰ ਪੰਜਵੇਂ ਪਾਤਸ਼ਾਹ ਨੇ ਬਚਨ ਕੀਤੇ, ਜੋ ਮੰਗੇ ਜੋ ਵੀ ਮੰਗੇਗਾ ਇਥੋਂ ਤੈਨੂੰ ਪ੍ਰਾਪਤ ਹੋਵੇਗਾ। ਸੇਵ ਹਰ ਕੇ ਚਰਨ ਰਸਾਇਣ ਆਖਿਆ, ਸੇਵਾ ਹਰੀ ਦੀ ਕਰ। ਮਹਾਰਾਜ ਦੇ ਜਿਹੜੇ ਚਰਨ ਆ ਉਹ ਰਸਾਇਣ ਆ, ਰਸਾਂ ਦਾ ਘਰ ਆ, ਉਹਨਾਂ ਚਰਨਾਂ ਦੀ ਸੇਵਾ ਕਰੇਗਾ, ਰਸਨਾਂ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵੇਗਾ, ਜੋ ਮੰਗੇਗਾ ਮਿਲ ਜਾਵੇਗਾ ਮਹਾਰਾਜ ਦੇ ਦਰ ਤੋਂ।
ਜਨਮ ਮਰਨ ਦੋਹੂ ਤੇ ਸ਼ੁਕ ਹੈ ਭਵ ਜਲ ਜਗਤ ਤਰਾਇਣ।
ਆਖਿਆ ਮਹਾਰਾਜ ਦੁਨੀਆਂ ਦੇ ਪਦਾਰਥ ਮੰਗਾਂਗੇ, ਠੀਕ ਹੈ ਮਹਾਰਾਜ ਦੇ ਦੇਣਗੇ, ਤੇ ਫਿਰ ਪ੍ਰਲੋਕ ਵੀ ਸਫਲ ਹੋ ਜਾਏਗਾ। ਹਜ਼ੂਰ ਨੇ ਆਖਿਆ ਜਨਮ ਮਰਨ ਦੋਹੂ ਤੇ ਛੁੱਟ ਹੈ, ਕੱਲੇ ਦੁਨੀਆਂ ਦੇ ਸੁਖੀ ਨਹੀਂ, ਜਨਮ ਮਰਨ ਦਾ ਬੰਧਨ ਵੀ ਤੇਰਾ ਕੱਟ ਦੇਣਗੇ, ਸੰਸਾਰ ਸਮੁੰਦਰ ਤੋਂ ਭਾਵ ਜਾ ਤੋਂ ਵੀ ਤੈਨੂੰ ਪਾਰ ਕਰ ਦੇਣਗੇ। ਤੂੰ ਇੱਕ ਵਾਰੀ ਮਹਾਰਾਜ ਦੇ ਲੜ ਲਾ ਕੇ ਵੇਖ, ਦੁਨੀਆਂ ਦੇ ਸਾਰੇ ਪਦਾਰਥ ਦੇਣਗੇ ਤੇ ਜਨਮ ਮਰਨ ਵੀ ਕੱਟ ਦੇਣਗੇ। ਗੁਰੂ ਅਮਰਦਾਸ ਮਹਾਰਾਜ ਜੀ ਤੋਂ ਸਾਧ ਸੰਗਤ ਜੀ ਦੁਰਗਾਦਾਸ ਪੰਡਿਤ ਨੇ ਮੰਗਿਆ ਸੀ, ਮਹਾਰਾਜ ਗੁਰੂ ਅਮਰਦਾਸ ਜੀ ਨੇ ਉਹਦੀ ਸੇਵਾ ਤੇ ਖੁਸ਼ ਹੋ ਕੇ ਆਖਿਆ ਮੰਗ ਲੈ ਕੁਝ। ਕਹਿੰਦਾ ਮਹਾਰਾਜ ਗਰੀਬੀ ਬੜੀ ਹੈ। ਮਹਾਰਾਜ ਨੇ ਆਖਿਆ ਕੋਈ ਨੀ, ਮਾਇਆ ਦੇ ਦਿੰਦੇ ਹਾਂ। ਕਹਿੰਦਾ ਮਹਾਰਾਜ ਮਾਇਆ ਕੱਲੀ ਨੀ ਚਾਹੀਦੀ, ਉੱਥੇ ਵੀ ਸੁੱਖ ਬਖਸ਼ਿਓ, ਪਰ ਲੋਕ ਦਾ ਵੀ ਮੈਂ ਚਾਹੁੰਦਾ ਸੁੱਖ। ਮਹਾਰਾਜ ਨੇ ਕਿਹਾ ਇੱਕ ਮੰਗ ਭਾਈ, ਤੂੰ ਮਾਇਆ ਦਾ ਜ਼ਿਕਰ ਕੀਤਾ, ਮਾਇਆ ਦੇ ਦਿੰਦੇ ਹਾਂ, ਹੁਣ ਤੂੰ ਨਾਮ ਵਾਲੇ ਪਾਸੇ ਮੁੜ ਗਿਆ, ਜਾਂ ਫਿਰ ਨਾਮ ਮੰਗ ਲਾ ਮਾਇਆ ਰਹਿਣ ਦੇ। ਉਹ ਵਿਦਵਾਨ ਸੀ, ਉਹਨੇ ਆਖਿਆ ਮਹਾਰਾਜ ਤੁਹਾਡੇ ਘਰ ਕੋਈ ਘਾਟਾ ਨਹੀਂ। ਉੱਥੇ ਲਿਖਿਆ ਵਿਦਵਾਨਾਂ ਨੇ, ਉਹ ਕਹਿੰਦੇ ਨੇ ਜੇ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਵੇ। ਮਹਾਰਾਜ ਗੁਰੂ ਅਮਰਦਾਸ ਜੀ ਜੇ ਨਾਮ ਦਿੰਦੇ ਜੇ ਤੇ ਮਾਇਆ ਨੀ ਦਿੰਦੇ, ਮਾਇਆ ਬਿਨਾ ਬੰਦਾ ਸੰਸਾਰ ਤੇ ਸੁੱਖ ਨੀ ਪਾਉਂਦਾ, ਦੁਨੀਆਂ ਚ ਨੀ ਸੋਭਾ ਪਾਉਂਦਾ, ਦੱਸੋ ਮਾਇਆ ਤੋਂ ਬਿਨਾ ਫਿਰ ਮੈਂ ਏਦਾਂ ਹੀ ਰਵਾਂਗਾ। ਤੇ ਮਹਾਰਾਜ ਨੇ ਆਖਿਆ ਫਿਰ ਤੂੰ ਨਾਮ ਮਾਇਆ ਮੰਗ ਲੈ, ਨਾਮ ਰਹਿਣ ਦੇ। ਤੇ ਕਹਿੰਦੇ ਜੇ ਧਨ ਦੇ ਨਾਮ ਨਾ ਦੇ, ਨਾਮ ਬਿਨਾ ਜਨ ਜੰਪੁਰ ਜਾਵੇ। ਮਹਾਰਾਜ ਜੇ ਧਨ ਦੇ ਦਿਓ ਨਾਮ ਨਾ ਦਿਓ, ਤੇ ਨਾਮ ਤੋਂ ਬਿਨਾ ਫਿਰ ਮੈਨੂੰ ਜਾਮ ਖਿੱਚੀ ਫਿਰਨਗੇ ਉੱਥੇ, ਫਿਰ ਮੈਂ ਜਮਾਂ ਦੇ ਵਾਸਤੇ ਨੀ ਪੈਣਾ ਚਾਹੁੰਦਾ। ਜੇ ਨਾਮ ਦਿੰਦੇ ਧਨ ਨੀ ਦਿੰਦੇ ਫਿਰ ਦੁਨੀਆਂ ਮੈਨੂੰ ਕੀ ਆਖੇਗੀ, ਫਿਰ ਮੈਂ ਇੱਥੇ ਸੰਸਾਰ ਤੇ ਸੋਭਾ ਨੀ ਪਾਉਂਦਾ, ਧਨ ਤੋਂ ਬਿਨਾਂ ਖਾਵਾਂਗੀ। ਤੇ ਜੇ ਤੁਸੀਂ ਧਨ ਦਿੰਦੇ ਜੇ ਨਾਮ ਨੀ ਦਿੰਦੇ ਫਿਰ ਮੈਂ ਜਮਾਂ ਦੇ ਕੋਲ ਚਲਿਆ ਜਾਵਾਂਗਾ। ਮਹਾਰਾਜ ਮੈਂ ਜਮਾਂ ਕੋਲੋਂ ਨੀ ਜਾਣਾ ਚਾਹੁੰਦਾ, ਇੱਥੇ ਵੀ ਸੁੱਖ ਲੈਣਾ ਚਾਹੁੰਦਾ, ਇਸ ਕਰਕੇ ਦੋਵੇਂ ਪਾਸਿਓ ਕਿਰਪਾ ਕਰੋ। ਮਹਾਰਾਜ ਨੇ ਆਖਿਆ ਭਾਈ ਜੋ ਮੰਗੇਗਾ ਉਹ ਵੀ ਮਿਲ ਜਾਵੇਗਾ, ਤੇ ਜਨਮ ਮਰਨ ਦੋਹੂ ਤੇ ਛੁੱਟ ਹੈ। ਕਹਿੰਦੇ ਜਨਮ ਤੇ ਮਰਨ ਦੋਵੇਂ, ਜਨਮ ਦਾ ਦੁੱਖ ਸਾਧ ਸੰਗਤ ਜੀ, ਮੌਤ ਦਾ ਦੁੱਖ, ਇਹਨੂੰ ਸਭ ਤੋਂ ਵੱਡਾ ਦੁੱਖ ਆਖਿਆ। ਬਾਕੀ ਸਾਰੇ ਸੁੱਖ ਪ੍ਰਾਪਤ ਕਰਕੇ ਵੀ ਸਾਧ ਸੰਗਤ ਜੀ ਭਗਤ ਕਹਿੰਦੇ ਆ, ਜਾ ਸੋ ਜਾ ਕਾਰਨ ਹਮ ਤੁਮ ਆਰਾਧੇ ਸੋ ਦੁੱਖ ਅਜੂ ਸਹੀ ਹੈ। ਕਹਿੰਦੇ ਨੇ ਜਿਸ ਕਾਰਨ ਕਰਕੇ ਤੇਰੀ ਆਰਾਧਨਾ ਕੀਤੀ ਸੀ ਉਹ ਨੀ ਅਜੇ ਕੰਮ ਬਣਿਆ, ਬਾਕੀ ਤੂੰ ਸਾਰਾ ਕੁਝ ਦੇ ਦਿੱਤਾ, ਤੀ ਨੀ ਬਣਿਆ, ਅਜੇ ਜਨਮ ਮਰਨ ਦਾ ਬੰਧਨ ਨੀ ਕੱਟਿਆ ਗਿਆ। ਮਹਾਰਾਜ ਨੇ ਕਿਹਾ ਉਹ ਵੀ ਕੱਟਿਆ ਜਾਵੇਗਾ, ਤੂੰ ਚਿੰਤਾ ਨਾ ਕਰ, ਇਹ ਗੁਰੂ ਦਾ ਦਾਰ, ਇਥੋਂ ਸਾਰੀਆਂ ਪ੍ਰਾਪਤੀਆਂ ਹੋਣਗੀਆਂ, ਤੈਨੂੰ ਸੰਸਾਰ ਸਮੁੰਦਰ ਤੋਂ ਵੀ ਤਰ ਜਾਵੇਗਾ।
ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ।
ਕਹਿੰਦੇ ਖੋਜ ਕਰਕੇ ਤੇ ਇੱਕ ਤਤ ਸਿਧਾਂਤ ਸਾਡੇ ਹੱਥ ਆਇਆ, ਵਿਚਾਰ ਕੀਤੇ ਤੇ ਤਤ ਦੀ ਗੱਲ ਇਹ ਲੱਭੀ ਹੈ ਦਾਸ ਗੋਬਿੰਦ ਪਰਾਇਣ। ਪਰਾਇਣ ਹੁੰਦਾ ਸਾਧ ਸੰਗਤ ਜੀ ਆਸਰਾ। ਕਹਿੰਦੇ ਦਾਸ ਨੂੰ ਸਿਰਫ ਪਰਮਾਤਮਾ ਦਾ ਆਸਰਾ ਹੋਵੇ ਤੇ ਫੇਰ ਉੱਪਰ ਦਿੱਤੀਆਂ ਸਾਰੀਆਂ ਦਾਤਾਂ ਮਿਲਦੀਆਂ। ਇਹ ਨਾ ਹੋਵੇ ਬੰਦਾ ਦਾਸ ਵੀ ਅਖਵਾਵੇ ਸਾਧ ਸੰਗਤ ਜੀ, ਇੱਥੇ ਵੀ ਮੱਥਾ ਟੇਕੀ ਜਾਵੇ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਇੱਥੇ ਵੀ ਪਰਿਕਰਮਾ ਸਭਾ ਨਾ ਹੀ ਕਰੇ ਤੇ ਜਾਵੇ ਦੂਜਿਆਂ ਥਾਵਾਂ ਤੇ ਵੀ ਜਿੱਥੇ ਨਹੀਂ ਜਾਣਾ ਚਾਹੀਦਾ, ਉੱਥੇ ਵੀ ਮੱਥੇ ਟੇਕੇ, ਉੱਥੇ ਵੀ ਨੱਕ ਰਗੜੇ ਤੇ ਚੋਰੀ ਛਿਪੇ ਸਾਧ ਸੰਗਤ ਜੀ ਗੇੜਾ ਉੱਥੇ ਵੀ ਮਾਰ ਆਵੇ, ਫਿਰ ਉਹ ਨਹੀਂ। ਮਹਾਰਾਜ ਨੇ ਆਖਿਆ ਦਾਸ ਗੋਬਿੰਦ ਪਰਾਇਣ, ਦਾਸ ਉਹ ਜਿਹੜਾ ਮਹਾਰਾਜ ਦੇ ਆਸਰੇ ਤੇ ਆ, ਬਾਕੀ ਆਸਰੇ ਛੱਡ ਦੇਵੇ ਸਾਰੇ। ਇਹ ਨੀ ਸਭ ਥਾਵਾਂ ਤੇ ਤੁਰਿਆ ਫਿਰਦਾ ਤੇ ਫਿਰ ਤੇਰਾ ਭਾਵ ਇਹ ਸਾਧ ਸੰਗਤ ਜੀ, ਜਦੋਂ ਕਿਸੇ ਘੜੇ ਦੇ ਟੱਕਣੇ ਨੀ ਬਣ ਕੇ ਰਹਿਣਾ ਤੇ ਫਿਰ ਮਾਲਕ ਸਾਈਂ ਆਪਾਂ ਕਿਹਨੂੰ ਆਖਾਂਗੇ। ਜੇ ਗੁਰੂ ਪ੍ਰਾਇਣ ਹੈ ਨਾ ਦਾਸ, ਤੇ ਫਿਰ ਗੁਰੂ ਵੀ ਸਾਧ ਸੰਗਤ ਜੀ ਦਾਸਾਂ ਜੋਗਾ ਹੀ। ਮਹਾਰਾਜ ਦੇ ਵਚਨ ਨੂੰ ਕਹਿੰਦੇ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗਾ ਹੀ, ਜਿਹਨਾਂ ਨੇ ਰੱਬ ਨੂੰ ਪਿਆਰ ਕੀਤਾ ਰੱਬ ਵੀ ਉਹਨਾਂ ਜੋਗਾ ਹੀ ਹੈ। ਉਹ ਅੱਗੇ ਮੋੜ ਕੇ ਸਾਧ ਸੰਗਤ ਜੀ ਪਿਆਰ ਕਰਦਾ, ਪਰ ਕਹਿੰਦੇ ਦਾਸ ਗੋਬਿੰਦ, ਇਹ ਸ਼ਰਤ ਆ ਭਾਈ ਦਾਸ ਸਿਰਫ ਪਰਮੇਸ਼ਰ ਦੇ ਆਸਰੇ ਤੇ ਹੋਵੇ, ਗੁਰੂ ਦੇ ਆਸਰੇ ਤੇ। ਸਭ ਥਾਵਾਂ ਤੇ ਨਾ ਤੁਰਿਆ ਫਿਰੇ। ਇਹ ਕਹਿੰਦੇ ਅਸੀਂ ਖੋਜ ਕਰਕੇ ਖੋਜਤ ਤੱਤ ਵੀ ਜਾ ਰਹੇ ਹੋ। ਜਦੋਂ ਖੋਜ ਕੀਤੀ ਨਿਰਣਾ ਕੀਤਾ ਤੇ ਇੱਕ ਤੱਤ ਦੀ ਗੱਲ ਕੀਤੀ ਸਾਨੂੰ ਲੱਭੀ ਕੋਈ ਮਾਲਕ ਉਹਨਾਂ ਉੱਤੇ ਕਿਰਪਾ ਕਰਦਾ ਜਿਹੜੇ ਸਿਰਫ ਮਾਲਕ ਦੇ ਹੋ ਕੇ ਰਹਿੰਦੇ ਆ, ਜਿਨ੍ਹਾਂ ਦੇ ਮਾਲਕ ਹੀ ਕਹੀ ਹੋਣ ਸਾਧ ਸੰਗਤ ਜੀ ਜਿੱਥੇ ਢਾਲੀ ਗਈ ਉੱਥੇ ਚੜ ਗਏ। ਚਲੋ ਸਾਡੇ ਭਾਅ ਦਾ ਗੁਰੂ ਘਰ ਹੀ ਆ, ਸਾਰੇ ਨੀ ਗੁਰੂ ਘਰ ਹੁੰਦੇ, ਗੁਰੂ ਦਾ ਘਰ ਹੀ ਗੁਰੂ ਘਰ ਆ ਸਾਧ ਸੰਗਤ ਜੀ ਤੇ ਗੁਰੂ ਨਾਨਕ ਵਰਗਾ ਹੋਰ ਕੋਈ ਨਹੀਂ। ਮਹਾਰਾਜ ਨੇ ਬਚਨ ਕਰ ਦਿੱਤੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ, ਤੇ ਵੱਡੇ ਨੂੰ ਛੱਡ ਕੇ ਮੁੱਢ ਨੂੰ ਛੱਡ ਕੇ ਸਾਧ ਸੰਗਤ ਜੀ ਟਹਿਣੀਆਂ ਨੂੰ ਪਾਣੀ ਪਾਈ ਜਾਣਾ ਤੇ ਫਲ ਦੀ ਪ੍ਰਾਪਤੀ ਨੀ ਕਦੀ ਹੋਈ। ਫਲ ਉਸੇ ਬੂਟੇ ਨੂੰ ਲੱਗਦਾ ਜਿੱਥੇ ਮੁੱਢ ਨੂੰ ਪਾਣੀ ਪਾਇਆ ਜਾਵੇ। ਤੇ ਕਹਿੰਦੇ ਨੇ ਠਾਕਰ ਛੋਟ ਦਾਸੀ ਕੋ ਸਿਮਰਹਿ ਮਨਮੁਖ ਅੰਗ ਅਗਿਆਨਾ। ਮਾਲਕ ਨੂੰ ਤੇ ਛੱਡ ਦੇਵੇ ਤੇ ਦਾਸੀਆਂ ਨੂੰ ਮੱਥੇ ਟੇਕਦਾ ਫਿਰੇ। ਕਹਿੰਦੇ ਮਨਮੁਖ ਜੇ ਅੰਨਾ ਜੇ ਅਗਿਆਨੀ ਜੇ ਉਹ ਸਿਆਣਾ ਨਹੀਂ ਜਿਹੜਾ ਪੂਰੇ ਗੁਰੂ ਨੂੰ ਛੱਡ ਕੇ ਸਾਧ ਸੰਗਤ ਜੀ ਇੱਧਰ ਉੱਧਰ ਤੁਰਿਆ ਫਿਰਦਾ। ਦਾਸ ਗੋਬਿੰਦ ਪਰਾਇਣ, ਕਹਿੰਦੇ ਤੂੰ ਮਹਾਰਾਜ ਦੇ ਆਸਰੇ ਤੇ ਹੋ ਜਾ। ਤੇ ਜਿਹੜੀ ਉੱਪਰ ਬਚਨ ਹੋਏ ਨਾ ਸਾਰੇ ਦਰਿਆਵੀ ਸੁੱਖਾਂ ਦੇ, ਆਤਮਿਕ ਸੁੱਖਾਂ ਦੇ, ਜਨਮ ਮਰਨ ਤੋਂ ਬਚਣ ਦੇ, ਸਾਰੀ ਕਿਰਪਾ ਤੇ ਉੱਤੇ ਮਹਾਰਾਜ ਜੀ ਕਰ ਦੇਣਗੇ।
ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ।
ਅਵਿਨਾਸੀ ਖੇਮ ਚਾਹੇ ਜੇ ਨਾਨਕ, ਅਵਿਨਾਸੀ ਖੇਮ, ਖੇਮ ਕਹਿੰਦੇ ਰੱਖਿਆ, ਅਵਿਨਾਸੀ ਜਿਹੜਾ ਕਦੇ ਨਾਸ ਨਾ ਹੋਵੇ। ਕਹਿੰਦੇ ਜੇ ਕਦੇ ਨਾ ਨਾਸ ਹੋਣ ਵਾਲਾ ਸੁੱਖ ਚਾਹੁੰਦਾ, ਜੇ ਤੂੰ ਚਾਹੁੰਦਾ ਵੀ ਸਦਾ ਹੀ ਮਹਾਰਾਜ ਮੇਰੀ ਰੱਖਿਆ ਕਰਨ, ਤੇ ਫਿਰ ਉਹ ਕਦੇ ਨਾ ਨਾਸ ਹੋਣ ਵਾਲੇ ਦੇ ਚਰਨੀ ਲੱਗ। ਜਿਹੜਾ ਪ੍ਰਮਾਤਮਾ ਸਦਾ ਰਹਿਣ ਵਾਲਾ, ਸਦਾ ਸਿਮਰ ਨਾਰਾਇਣ। ਨਾਰਾਇਣ ਕਹਿੰਦੇ ਪ੍ਰਮਾਤਮਾ ਨੂੰ, ਕਹਿੰਦੇ ਤੂੰ ਸਦਾ ਵਾਸਤੇ ਪ੍ਰਮਾਤਮਾ ਦਾ ਸਿਮਰਨ ਕਰ ਤੇ ਪ੍ਰਮਾਤਮਾ ਸਦਾ ਵਾਸਤੇ ਤੇਰੀ ਰੱਖਿਆ ਕਰੇਗਾ। ਪ੍ਰਮਾਤਮਾ ਸਦਾ ਹੀ ਤੈਨੂੰ ਸੁੱਖ ਦੇਵੇਗਾ, ਤੇ ਸੁੱਖ ਵੀ ਉਹ ਜਿਹੜਾ ਮੁੜ ਕੇ ਇੱਕ ਵਾਰ ਆ ਕੇ ਜਾਵੇ ਨਾ, ਸਦੀਵੀ ਸੁੱਖ ਪ੍ਰਮਾਤਮਾ ਤੈਨੂੰ ਬਖਸ਼ ਦੇਵੇਗਾ। ਪਰ ਤੂੰ ਪ੍ਰਮਾਤਮਾ ਦੇ ਚਰਨੀ ਲਾ ਕੇ ਸਦਾ ਵਾਸਤੇ ਉਹਨੂੰ ਚੇਤੇ ਰੱਖਿਆ ਕਰ। ਚੇਤੇ ਕਰਨਾ ਸਾਧ ਸੰਗਤ ਜੀ, ਕੋਈ ਆਪਣਾ ਖਰਚਾ ਨਹੀਂ ਆਉਂਦਾ ਮਹਾਰਾਜ ਨੂੰ ਚੇਤੇ ਕਰਨ ਤੇ, ਪਰ ਵੱਡੇ ਭਾਗਾਂ ਵਾਲੇ ਚੇਤੇ ਕਰਦੇ ਨੇ। ਹੋਰ ਇੱਧਰ ਉੱਧਰ ਤਾਂ ਸਾਰਾ ਹੀ ਸਾਧ ਸੰਗਤ ਜੀ ਆਪਾਂ ਚੇਤਾ ਰੱਖਾਂਗੇ। ਜਿਹੜੇ ਰਿਸ਼ਤੇਦਾਰ 5-7 ਸਾਲਾਂ ਦੇ ਆਪਣੇ ਨਾਲ ਬੋਲੇ ਨਹੀਂ, ਆਪਾਂ ਨੂੰ ਉਹ ਵੀ ਚੇਤੇ ਨੇ, ਪਰ ਗੁਰੂ ਜਿਹੜਾ ਸਾਰਾ ਕੁਝ ਦੇਣ ਵਾਲਾ ਉਹ ਨਹੀਂ ਚੇਤੇ। ਜੇ ਚੇਤੇ ਆਉਣ ਲੱਗ ਪਵੇ ਤੇ ਗੁਰੂ ਦੀ ਕਿਰਪਾ ਨਾਲੋ ਨਾਲ ਹੀ ਹੈ, ਕੋਈ ਦੇਰ ਨਹੀਂ ਮਹਾਰਾਜ ਜੀ ਦੇ ਘਰ ਵਿੱਚ। ਸਤਿਗੁਰੂ ਜੀ ਰਹਿਮਤ ਕਰਨ, ਇਹ ਸਾਧ ਸੰਗਤ ਜੀ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਆ। ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਭੁੱਲਾਂ ਚੁੱਕਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੰਗਤ ਨੇ ਖਿਮਾ ਬਖਸ਼ਣ ਜੀ। ਦੇਖਿਆ ਕਦੇ ਨਾ ਛੁੱਟੀਆ ਕਿਰਤ ਭੁੱਲਣਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਇਓ ਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।